You're with SBS Radio.
ਆਸਟ੍ਰੇਲੀਆ ਦਾ ਸਾਲ 2021-22 ਦਾ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਟ੍ਰੈਜਰਰ ਜੌਸ਼ ਫਾਈਡਨਬਰਗ ਨੇ ਮੌਰੀਸਨ ਸਰਕਾਰ ਦੁਆਰਾ ਵੱਡੇ ਕਾਰਜਾਂ ਅਤੇ ਖਰਚਿਆਂ ਦੇ ਹਿਸਾਬ ਕਿਤਾਬ ਸੰਬੰਧੀ ਅੱਜ ਪਾਰਲੀਮੈਂਟ ਵਿੱਚ ਵਿਸ਼ੇਸ਼ ਜਾਣਕਾਰੀ ਦਿੱਤੀ ਹੈ। ਪ੍ਰੀਤਿੰਦਰ ਸਿੰਘ ਗਰੇਵਾਲ ਹਾਜ਼ਰ ਹੈ ਪ੍ਰਵਾਸ ਖੇਤਰ ਨਾਲ ਸੰਬੰਧਿਤ ਕੀਤੇ ਐਲਾਨਾਂ ਬਾਰੇ ਖਾਸ ਜਾਣਕਾਰੀ ਦੇ ਨਾਲ। ਅੱਜ ਪੇਸ਼ ਕੀਤੇ ਗਏ ਬਜਟ 'ਚ ਜਿੱਥੇ ਮੁੱਖ ਧਿਆਨ ਆਰਥਿਕਤਾ ਨੂੰ ਕੋਵਿਡ-19 ਦੇ ਅਸਰਾਂ ਤੋਂ ਉਭਾਰਨਾ ਦੱਸਿਆ ਗਿਆ ਹੈ, ਉੱਥੇ ਬੇਰੁਜ਼ਗਾਰੀ ਦੀ ਦਰ ਨੂੰ ਕਾਬੂ ਕਰਨਾ, ਬੱਚਿਆਂ ਅਤੇ ਬੁਢਾਪਾ ਦੇਖਭਾਲ ਕੇਂਦਰਾਂ ਦੀ ਫੰਡਿੰਗ, ਔਰਤਾਂ ਦੀ ਸਿਹਤ ਅਤੇ ਸੁਰੱਖਿਆ, ਘਰੇਲੂ ਹਿੰਸਾ, ਡਿਜੀਟਲ ਇਕਾਨਮੀ, ਇਨਫਰਾਸਟ੍ਰਕਚਰ, ਇਮਾਰਤ ਸਾਜ਼ੀ, ਸਨਅਤ ਆਦਿ, ਇਹਨਾਂ ਸਭ ਨੂੰ ਇੱਕ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਨਾਂ ਸਭ ਗੱਲਾਂ ਦੇ ਨਾਲ ਨਾਲ ਸਾਡੇ ਭਾਈਚਾਰੇ ਦਾ ਧਿਆਨ ਜਾਂਦਾ ਹੈ ਮਾਈਗ੍ਰੇਸ਼ਨ ਅਤੇ ਆਵਾਸ ਜਾਂ ਪ੍ਰਵਾਸ ਦੀ ਦਰ 'ਤੇ, ਜੋ ਪਿਛਲੇ ਕੁਝ ਸਮੇਂ ਤੋਂ ਆਪਣੇ ਸਭ ਤੋਂ ਥੱਲੜੇ ਸਤਰ 'ਤੇ ਹੈ। ਬਜਟ ਦੌਰਾਨ ਇਹਦਾ ਜ਼ਿਕਰ ਕੀਤਾ ਗਿਆ, ਪਰ ਅਸੀਂ ਸਭ ਜਾਣਦੇ ਹਾਂ ਕਿ ਕੋਵਿਡ ਵੈਕਸੀਨ ਕਿੰਨੀ ਕੁ ਕਾਰਗਰ ਸਾਬਤ ਹੋਊਗੀ। ਇਕੱਲੀ ਆਸਟ੍ਰੇਲੀਆ 'ਚ ਹੀ ਨਹੀਂ ਬਲਕਿ ਦੁਨੀਆ 'ਚ ਕਿੰਨੇ ਕੁ ਕੇਸ ਆਉਂਦੇ ਆ, ਇਸ ਗੱਲ 'ਤੇ ਨਿਰਭਰ ਕਰਨਾ ਅੰਤਰਰਾਸ਼ਟਰੀ ਯਾਤਰਾ ਨੇ, ਅਤੇ ਅਗਰ ਉਹ ਖੁੱਲ੍ਹਦੀਆਂ ਨੇ ਤਾਂ ਕਿਤੇ ਜਾ ਕੇ ਸਕਿੱਲਡ ਮਾਈਗ੍ਰੇਸ਼ਨ ਦੁਬਾਰਾ ਸ਼ੁਰੂ ਹੋ ਸਕਦੀ ਆ। ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਆਉਣਾ ਜਾਣਾ ਵੀ ਉਸੇ ਗੱਲ 'ਤੇ ਨਿਰਭਰ ਕਰਦਾ। ਟੈਲੀਫੋਨ ਲਾਈਨ 'ਤੇ ਇਸ ਵੇਲੇ ਮੈਲਬਰਨ ਤੋਂ ਮਾਈਗ੍ਰੇਸ਼ਨ ਮਾਹਰ ਨਵਜੋਤ ਕੈਲੇ ਹੋਣਾਂ ਨੇ ਸਾਡੇ ਨਾਲ ਸਾਂਝ ਬਣਾਈ ਹੈ। ਕੈਲੇ ਸਾਹਿਬ, ਕੀ ਵੇਖਦੇ ਹੋ ਬਜਟ ਵਿੱਚ, ਖਾਸ ਤੌਰ 'ਤੇ ਜੇ ਆਪਾਂ ਪ੍ਰਵਾਸ ਨਾਲ ਸੰਬੰਧਿਤ ਨੁਕਤੇ ਵਿਚਾਰਨੇ ਹੋਣ ਤਾਂ ਕੀ ਜਾਣਕਾਰੀ ਦੇਣੀ ਚਾਹੋਗੇ?
ਸਭ ਤੋਂ ਪਹਿਲਾਂ ਤਾਂ ਗਰੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਸਰੋਤਿਆਂ ਦੇ ਰੂਬਰੂ ਕਰਨ ਲਈ। ਜੇ ਇਸ ਬਜਟ ਦੀ ਆਪਾਂ ਗੱਲ ਕਰੀਏ ਗਰੇਵਾਲ ਸਾਹਿਬ, ਮਾਈਗ੍ਰੇਸ਼ਨ ਦੇ ਲਿਹਾਜ਼ ਨਾਲ ਤਾਂ ਕੋਈ ਬਹੁਤੀ ਚੇਂਜ ਨਹੀਂ ਹੈਗੀ। ਇਮੀਗ੍ਰੇਸ਼ਨ ਪਲੈਨਿੰਗ ਲੈਵਲ ਨੂੰ ਲੈ ਕੇ ਐਗਜੈਕਟਲੀ ਸੇਮ ਨੇ, ਪਰ ਜਿਹੜਾ ਮਾਈਗ੍ਰੇਸ਼ਨ ਦਾ ਆਸਟ੍ਰੇਲੀਅਨ ਸਰਕਾਰ ਦਾ ਰੁੱਖ ਆ ਉਹ ਪਿਛਲੇ ਸਾਲ ਵਾਂਗੂ ਹੀ ਹੋਣਾ। ਜਿੱਦਾਂ ਕਿ ਇਹਨਾਂ ਨੇ ਕਲੀਅਰਲੀ ਲਿਖਤਾ ਫੈਮਿਲੀ ਤੇ ਜਿਹੜੇ ਸਕਿੱਲਡ ਮਾਈਗ੍ਰੇਸ਼ਨ ਦੀਆਂ ਪਲੇਸਿਸ ਨੇ ਉਹ 2020-21 ਵਾਲੀਆਂ ਹੀ ਮੇਨਟੇਨ ਕਰਨੀਆਂ ਨੇ, ਤੇ ਨਾਲ ਉਹਨਾਂ ਨੇ ਇੱਕ ਛੋਟਾ ਜਿਹਾ ਹਿੰਟ ਦਿੱਤਾ ਵੀ ਜਿਹੜੇ ਔਨ ਸ਼ੋਰ ਵੀਜ਼ਾ ਐਪਲੀਕੈਂਟ ਹੋਣਗੇ ਉਹਨਾਂ ਨੂੰ ਤਰਜੀਹ ਦਿੱਤੀ ਜਾਊਗੀ, ਤੇ ਔਨ ਸ਼ੋਰ ਜਿਹੜਾ ਪਾਰਟਨ ਵੀਜ਼ਾ ਉਹਦੀ ਪਾਈਪ ਲਾਈਨ ਆ ਜਿਹੜੀ ਉਹ ਵੀ ਘਟਾਈ ਜਾਊਗੀ। ਇੱਕ ਚੀਜ਼ ਤੇ ਮੈਨੂੰ ਥੋੜੀ ਜਿਹੀ ਹੈਰਾਨੀ ਹੁੰਦੀ ਹੈ, ਜਿੱਦਾਂ ਕਿ ਜਦੋਂ ਦੀ ਇਹ ਗਵਰਨਮੈਂਟ ਆਈ ਹੈ ਜਾਂ ਇਸ ਤੋਂ ਪਹਿਲਾਂ ਵੀ ਜਿਹੜੀ ਆਪੋਜੀਸ਼ਨ ਦੇ ਵਿੱਚ ਪਾਰਟੀ ਬੈਠੀ ਉਹਨਾਂ ਦੀ ਗਵਰਨਮੈਂਟ ਸੀ, ਕਈ ਸਾਲਾਂ ਤੋਂ ਗਰੇਵਾਲ ਸਾਹਿਬ ਜਿਹੜੇ ਪਲੈਨਿੰਗ ਲੈਵਲ ਨੇ ਨਾ ਉਹ ਇੱਕ ਜਸਟ ਸੀਲਿੰਗ ਦੇ ਰੂਪ ਵਿੱਚ ਹੀ ਵਰਤੇ ਜਾਂਦੇ ਆ। ਫੋਰ ਐਗਜ਼ਾਮਪਲ, 1,60,000 ਪਲੈਨਿੰਗ ਲੈਵਲ ਆ, ਇਹਨੂੰ ਸੀਲਿੰਗ ਹੀ ਮੰਨਿਆ ਜਾਂਦਾ, ਇਹਨੂੰ ਟਾਰਗੇਟ ਲੈ ਕੇ ਨਹੀਂ ਚੱਲਦੇ ਵੀ 1,60,000 ਪਲੇਸਿਸ ਦੇਣੀਆਂ ਹੀ ਦੇਣੀਆਂ ਨੇ। ਇਸ ਵਾਰ ਵੀ ਉਹਨਾਂ ਨੇ ਬੜਾ ਕਲੀਅਰਲੀ ਇਹ ਮੈਂਸ਼ਨ ਕੀਤਾ ਵੀ ਇਹ ਇੱਕ ਸੀਲਿੰਗ ਆ ਤੇ ਇਹਨੂੰ ਟਾਰਗੇਟ ਨਾ ਸਮਝਿਆ ਜਾਵੇ। ਥੋੜੀਆਂ ਬਹੁਤੀਆਂ ਚੇਂਜਸ ਉਹਨਾਂ ਨੇ, ਜਿਵੇਂ ਸਪੋਂਸਰਡ ਪੇਰੈਂਟ ਟੈਂਪਰਰੀ ਵੀਜ਼ਾ ਜਿਹਨਾਂ ਦਾ ਗ੍ਰਾਂਟ ਹੋਇਆ ਹੋਊਗਾ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਹੈ 18 ਮਹੀਨੇ ਦੀ ਡਿਊ ਟੂ ਕੋਵਿਡ, ਤੇ ਨਾਲ ਜਿੱਦਾਂ ਕਿ ਪਹਿਲਾਂ ਐਗਰੀਕਲਚਰ ਸੈਕਟਰ, ਹੈਲਥ ਕੇਅਰ ਸੈਕਟਰ ਦੇ ਵਿੱਚ ਜਿਹੜੇ ਸਟੂਡੈਂਟ ਵੀਜ਼ਾ ਹੋਲਡਰ ਸੀਗੇ ਉਹ ਐਕਸਟੈਂਡਡ ਆਵਰਸ ਕੰਮ ਕਰ ਸਕਦੇ ਸੀ, ਹੁਣ ਥੋੜੀ ਜਿਹੀ ਛੋਟ ਜਿਵੇਂ ਕੱਲ ਪਰਸੋਂ ਅਨਾਊਂਸਮੈਂਟ ਆਈ ਸੀ ਉਹ ਇਸ ਬਜਟ ਦੇ ਵਿੱਚ ਵੀ ਰਿਫਲੈਕਟ ਹੁੰਦੀ ਹੈ। ਹੋਸਪਿਟੈਲਿਟੀ ਵਰਕਰਸ ਨੂੰ ਵੀ ਕ੍ਰਿਟੀਕਲ ਸੈਕਟਰ 'ਚ ਪਾ ਦਿੱਤਾ ਗਿਆ ਤੇ ਉਹਨਾਂ ਤੇ ਵੀ ਜਿਹੜੀ ਵਰਕ ਲਿਮਿਟੇਸ਼ਨ ਆ ਉਹ ਚੱਕ ਦਿੱਤੀ ਜਾਊਗੀ, ਤੇ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਆ ਜਿਹੜੀ ਉਹ ਇਸ ਵਾਰੀ ਪਿਛਲੇ ਸਾਲ ਨਾਲੋਂ ਵੀ ਘਟਣੀ ਆ, ਤੇ ਇਹਨਾਂ ਦਾ ਫੋਰਕਾਸਟ ਆ ਵੀ 2024-25 ਦੇ ਵਿੱਚ ਨੈੱਟ ਓਵਰਸੀਜ਼ ਮਾਈਗ੍ਰੇਸ਼ਨ 2,35,000 ਹੋਊਗੀ, ਤੇ 21-22 ਦੇ ਵਿੱਚ ਇਹ -70,000 ਹੋਊਗੀ। ਮੀਨਸ ਆਸਟ੍ਰੇਲੀਆ ਨੂੰ ਛੱਡਣ ਵਾਲੇ ਲੋਕ 70,000 ਵੱਧ ਹੋਣਗੇ ਐਸ ਕੰਪੇਅਰ ਟੂ ਜਿਹੜੇ ਆਸਟ੍ਰੇਲੀਆ ਦੇ ਵਿੱਚ ਐਂਟਰ ਕਰਨਗੇ। ਤਾਂ ਕੁੱਲ ਮਿਲਾ ਕੇ ਜਿਵੇਂ ਕਿਹਾ ਜਾਵੇ ਮਾਈਗ੍ਰੇਸ਼ਨ ਇਸ ਵੇਲੇ ਸਰਕਾਰ ਦੀ ਪ੍ਰਾਇਓਰਿਟੀ ਨਹੀਂ ਕਹੀ ਜਾ ਸਕਦੀ। ਜੇ ਸਟੂਡੈਂਟਸ ਨੇ ਆਉਣਾ ਤਾਂ ਉਹ ਬਹੁਤ ਸਾਰੀਆਂ ਹੋਰ ਚੀਜ਼ਾਂ ਤੇ ਡਿਪੈਂਡ ਕਰਦਾ, ਜਿਵੇਂ ਕਿ ਬਹੁਤ ਸਾਰੇ ਫੈਕਟਰ ਨੇ ਵੀ ਵੈਕਸੀਨੇਸ਼ਨ ਆ ਜਿਹੜੀ ਉਹਦੀ ਡਰਾਈਵ ਵਰਲਡ 'ਚ ਕਿਵੇਂ ਚੱਲਦੀ ਆ, ਉਹ ਕਿੰਨੀ ਕੁ ਇਫੈਕਟਿਵ ਹੁੰਦੀ ਆ, ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਇਹ ਆ ਵੀ ਜਿਹੜਾ ਆਸਟ੍ਰੇਲੀਆ ਦਾ ਕੁਆਰੰਟਾਈਨ ਸਿਸਟਮ ਆ ਉਹ ਕਿੱਡੇ ਕੁ ਵੱਡੇ ਮਾਸ ਪਾਪੂਲੇਸ਼ਨ ਨੂੰ ਅਬਜ਼ਰਵ ਕਰ ਸਕਦਾ 14 ਦਿਨ ਲਈ ਜਦੋਂ ਉਹਨਾਂ ਨੂੰ ਕੁਆਰੰਟਾਈਨ ਕਰਨਾ। ਜਿੱਡਾ ਵੱਡਾ ਪਾਪੂਲੇਸ਼ਨ ਨੂੰ ਅਬਜ਼ਰਵ ਕਰਨ ਦੇ ਸਮਰੱਥ ਹੋਊਗਾ ਉਸ ਲਿਹਾਜ਼ ਦੇ ਨਾਲ ਜਿਹੜਾ ਸਟੂਡੈਂਟਸ ਨੇ ਜਾਂ ਜਿਹੜੇ ਟੈਂਪਰਰੀ ਵੀਜ਼ਾ ਹੋਲਡਰਸ ਨੇ ਇਨ ਐਡੀਸ਼ਨ ਟੂ ਪਰਮਾਨੈਂਟ ਰੈਜੀਡੈਂਟ ਜਾਂ ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਬਾਹਰ ਸਟੱਕ ਨੇ ਉਹਨਾਂ ਬਾਰੇ ਸਰਕਾਰ ਸੋਚ ਸਕਦੀ ਹੈ ਵੀ ਉਹਨਾਂ ਨੂੰ ਇਸ ਵਿੱਤੀ ਵਰ੍ਹੇ ਦੇ ਵਿੱਚ ਕਿੱਦਾਂ ਆਸਟ੍ਰੇਲੀਆ ਦੇ ਵਿੱਚ ਐਂਟਰ ਕਰਾਉਣਾ। ਸੋ ਇੰਨੀ ਕੁ ਗੱਲਬਾਤ ਸੀਗੀ ਮਾਈਗ੍ਰੇਸ਼ਨ ਦੀ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਪੜਚੋਲ ਹੋਰ ਵੀ ਤਰੀਕਿਆਂ ਨਾਲ ਕਰਾਂਗੇ ਜਦੋਂ ਹੋਰ ਜ਼ਿਆਦਾ ਇਨਫੋਰਮੇਸ਼ਨ ਆਪਣੇ ਕੋਲ ਹੋਊ।
ਸੋ ਇਹਦੇ ਵਿੱਚ ਇਹੀ ਗੱਲ ਸਾਹਮਣੇ ਆਉਂਦੀ ਆ ਕਿ ਖੂਹ ਦੀ ਮਿੱਟੀ ਖੂਹ ਨੂੰ ਲੱਗਣੀ ਆ, ਜਿਹੜੇ ਇੱਥੇ ਪਹਿਲਾਂ ਆਏ ਹੋਏ ਆ ਉਹੀ ਮੇਰਾ ਖਿਆਲ PR ਵਾਲੇ ਪਾਸੇ ਨੂੰ ਤੁਰ ਸਕਣਗੇ ਜਾਂ ਇੱਥੋਂ ਦੇ ਨਾਗਰਿਕ ਬਣ ਸਕਣਗੇ। ਅਤੇ ਵੱਡੀ ਗੱਲ ਜੇ ਆਪਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਰਨੀ ਹੋਵੇ ਤਾਂ ਕੋਈ ਇਹੋ ਜਿਹੀ ਇੰਡੀਕੇਸ਼ਨ ਸਾਡੇ ਕੋਲ ਨਹੀਂ ਆ ਕਿ ਉਹ ਕਦ ਇੱਥੇ ਦੁਬਾਰਾ ਆਉਣੇ ਸ਼ੁਰੂ ਹੋਣਗੇ, ਕਿਉਂਕਿ ਕੁਆਰੰਟੀਨ ਸਿਸਟਮ ਬਾਰੇ ਸਰਕਾਰ ਨੇ ਕੋਈ ਬਿਆਨ ਨਹੀਂ ਦਿੱਤਾ, ਸ਼ਾਇਦ ਇਹ ਸੂਬਾ ਸਰਕਾਰਾਂ ਦੇ ਰਹਿਮੋ ਕਰਮ 'ਤੇ ਛੱਡਿਆ ਹੋਇਆ ਉਹਨਾਂ ਨੇ।
ਹਾਂਜੀ ਬਿਲਕੁਲ, ਥੋੜ੍ਹੀ ਜਿਹੀ ਇੰਡੀਕੇਸ਼ਨ ਦਿੱਤੀ ਹੈ ਜੀ ਵੀ ਜਿਵੇਂ ਫੰਡਿੰਗ ਦੀ ਗੱਲ ਕਰਦੇ ਆ ਆਫਸ਼ੋਰ ਤੇ ਆਨਲਾਈਨ ਐਜੂਕੇਸ਼ਨ ਡਿਲੀਵਰੀ ਨੂੰ, ਸਾਢੇ ਕੁ $9 million ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਅਲੱਗ ਰੱਖਿਆ ਜਾ ਸਕਦਾ, ਪਰ ਉਹ ਐਜੂਕੇਸ਼ਨ ਪ੍ਰੋਵਾਈਡਰ ਜਿਹੜੇ ਸਟਰਗਲ ਕਰ ਰਹੇ ਆ ਉਹਦੇ ਵਿੱਚ ਮੈਂ ਕਹੂੰਗਾ ਵੱਡੀਆਂ ਯੂਨੀਵਰਸਿਟੀਜ਼ ਦੀ ਹੀ ਨੰਬਰ ਪਹਿਲਾਂ ਆਉਣਾ, ਉਹਨਾਂ ਨੂੰ ਫੰਡਿੰਗ ਦਿੱਤੀ ਜਾ ਸਕਦੀ ਹੈ। ਪਰ ਕੁੱਲ ਮਿਲਾ ਕੇ ਜਿਹੜੇ ਐਤਕੀ ਧਿਆਨ ਆ ਸਰਕਾਰ ਦਾ ਉਹ ਕੋਵਿਡ ਰਿਕਵਰੀ ਨੂੰ ਲੱਗਿਆ ਹੋਇਆ, ਪਰ ਉਹ ਮਾਈਗ੍ਰੇਸ਼ਨ ਦੇ ਥਰੂ ਨਹੀਂ ਕਰਨੀ ਚਾਹੁੰਦੇ, ਉਹਨਾਂ ਦਾ ਧਿਆਨ ਹੋਰ ਜਿਹੜੇ ਫੈਕਟਰ ਨੇ ਜਿਹੜੇ ਹੋਰ ਕਿੱਤੇ ਨੇ ਉਹਨਾਂ ਵੱਲ। ਠੀਕ ਹੈ, ਤੇ ਹੁਣ ਬਾਕੀ ਦੇਖਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹਦੀ ਡਿਟੇਲ ਆਊਗੀ ਮਿਨਟ ਟੂ ਮਿਨਟ, ਫਿਰ ਆਪਾਂ ਨੂੰ ਪਤਾ ਲੱਗੂਗਾ ਵੀ ਸਰਕਾਰ ਕਿਹੜੀ ਸਬ ਕਲਾਸ ਤੇ ਫੋਕਸ ਕਰੂਗੀ ਆਉਣ ਵਾਲੇ ਸਮੇਂ।
ਤੇ ਕਹਿੰਦੇ ਸਾਹਿਬ ਇੱਕ ਜੋਸ਼ ਫਾਈਨਬਰਗ ਹੁਣਾਂ ਨੇ ਦੋ ਲਾਈਨਾਂ ਹੀ ਵਰਤੀਆਂ, ਉਹ ਕਹਿੰਦੇ ਜਿਹੜੇ ਬ੍ਰਾਈਟੈਸਟ ਲੋਕ ਨੇ ਉਹਨਾਂ ਵਾਸਤੇ ਆਸਟ੍ਰੇਲੀਆ ਦੇ ਰਾਹ ਜਿੰਨਾ ਸੰਭਵ ਹੋ ਸਕੇ ਓਨੇ ਕੁ ਅਸੀਂ ਜ਼ਰੂਰ ਖੋਲਾਂਗੇ। ਕੀ ਉਹਨਾਂ ਦਾ ਇਸ਼ਾਰਾ ਗਲੋਬਲ ਟੈਲੈਂਟ ਵੀਜ਼ਾ ਵੱਲ?
ਬਿਲਕੁਲ ਜੀ, ਇਹ ਗਲੋਬਲ ਟੈਲੈਂਟ ਵੀਜ਼ਾ ਜਿਵੇਂ ਲਾਸਟ ਬਜਟ ਦੇ ਵਿੱਚ ਵੀ ਇਹਦੀ ਸੀਲਿੰਗ ਆ ਜਿਹੜੀ 5,000 ਤੋਂ ਵਧਾ ਕੇ 15,000 ਦੀ। ਗਲੋਬਲ ਟੈਲੈਂਟ ਵੀਜ਼ਾ ਆਪਾਂ ਪਹਿਲਾਂ ਵੀ ਇੱਕ ਵਾਰ ਡਿਸਕਸ ਕੀਤਾ ਸੀ, ਉਹ ਲੋਕ ਜਿਹੜੇ 1,53,000 ਸਾਲ ਦਾ ਸੈਲਰੀ ਲੈਣ ਦੇ ਸਮਰੱਥ ਨੇ ਉਹ ਇਹਦੇ ਵਿੱਚ ਆਉਂਦੇ ਆ ਜਾਂ ਇਸ ਤੋਂ ਵੱਡੇ, ਮੀਨਸ ਬਿਗ ਬ੍ਰੇਨਸ ਨੂੰ ਅਟਰੈਕਟ ਕਰਨਾ ਚਾਹੁੰਦੇ। ਉਹਨਾਂ ਲਈ ਤਾਂ ਗਰੇਵਾਲ ਸਾਹਿਬ ਇਹਨਾਂ ਨੇ ਅਲੱਗ ਮਤਲਬ ਡੈਮੋਗ੍ਰਾਫਿਕ ਏਰੀਏ ਦੇ ਹਿਸਾਬ ਦੇ ਨਾਲ ਹਰੇਕ ਕੰਟੀਨੈਂਟ ਦੇ ਵਿੱਚ ਇੱਕ ਟੀਮ ਤਿਆਰ ਕੀਤੀ ਹੋਈ ਹੈ ਜਿਹੜੀ ਕਿ ਉਹ ਜਿਹੇ ਟੈਲੈਂਟ ਨੂੰ ਕੈਪਚਰ ਕਰਦੀ ਹੈ, ਉਹਨਾਂ ਦਾ ਵੀਜ਼ਾ ਸਟ੍ਰੀਮਲਾਈਨ ਕਰਕੇ ਫਾਸਟ ਪ੍ਰੋਸੈਸ ਕੀਤਾ ਜਾਂਦਾ।
ਜੀ ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਗੱਲ ਕਰਨ ਲਈ, ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
ਦੋਸਤੋ, ਜਿਵੇਂ ਨਵਜੋਤ ਕਿਆਲੇ ਉਹਨਾਂ ਨੇ ਦੱਸਿਆ ਕਿ ਨੈੱਟ ਮਾਈਗ੍ਰੇਸ਼ਨ ਦਾ ਥੱਲੇ ਆਉਣਾ ਸੁਭਾਵਿਕ ਹੀ ਆ, ਪਿਛਲੇ 1-2 ਸਾਲ ਤੋਂ ਇਹ ਆਪਣੇ ਥੱਲੜੇ ਸਤਰ 'ਤੇ ਰਹਿ ਰਹੀ ਆ। ਪਰ ਜੇ ਆਪਾਂ ਦਸੰਬਰ 2020 ਦੀ ਗੱਲ ਕਰੀਏ ਤਾਂ ਸਰਕਾਰ ਦੇ ਸੈਂਟਰ ਫਾਰ ਪਾਪੂਲੇਸ਼ਨ ਅਦਾਰੇ ਨੇ ਇੱਕ ਰਿਪੋਰਟ ਕੱਢੀ ਸੀ ਜਿਹਦੇ 'ਚ ਉਹਨਾਂ ਨੇ ਆਖਿਆ ਸੀ ਕਿ ਮਾਈਗ੍ਰੇਸ਼ਨ ਪ੍ਰਵਾਸ ਆਸਟ੍ਰੇਲੀਆ ਦੇ ਅਰਥਚਾਰੇ ਨੂੰ ਮੁੜ ਲੀਹਾਂ 'ਤੇ ਪਾਉਣ ਲਈ ਬੜਾ ਜ਼ਰੂਰੀ ਹੈ। ਪਰ ਅੰਦੇਸ਼ਾ ਇਹੀ ਸੀ ਕਿ ਨੈੱਟ ਮਾਈਗ੍ਰੇਸ਼ਨ 2023-24 ਤੱਕ ਤਾਂ ਘੱਟੋ ਘੱਟ ਉਸੇ ਸਤਰ 'ਤੇ ਨਹੀਂ ਆ ਸਕਦੀ ਜਿੰਨਾ ਕਿ ਕੋਵਿਡ-19 ਤੋਂ ਪਹਿਲਾਂ ਹੋਇਆ ਸੀ। ਇੱਕ ਅੰਦਾਜ਼ੇ ਮੁਤਾਬਕ ਜੂਨ 2031 ਤੱਕ ਆਸਟ੍ਰੇਲੀਆ ਦੀ ਆਬਾਦੀ ਪਹਿਲਾਂ ਮਿੱਥੀ ਆਬਾਦੀ ਅੰਕੜੇ ਤੋਂ 4% ਘੱਟ ਰਹਿਣ ਦੀ ਸੰਭਾਵਨਾ ਹੈ, ਜਾਣੀ ਕਿ ਕੋਵਿਡ-19 ਕਰਕੇ 1.1 million ਲੋਕ ਆਸਟ੍ਰੇਲੀਆ 'ਚ ਘੱਟ ਹੋਣਗੇ ਜਿੰਨੇ ਕਿ ਇਹਨਾਂ ਨੇ ਪਹਿਲਾਂ ਸੋਚੇ ਸੀ। ਅਤੇ ਅੱਜ ਦੇ ਬਜਟ ਨੂੰ ਜੇ ਧਿਆਨ ਨਾਲ ਪੜ੍ਹੀਏ ਤਾਂ ਕੁਝ ਇਹੋ ਜਿਹੀਆਂ ਗੱਲਾਂ ਅਸਿੱਧੇ ਤੌਰ 'ਤੇ ਸਾਨੂੰ ਵੇਖਣ ਨੂੰ ਮਿਲੀਆਂ ਨੇ। ਅਤੇ ਉੱਧਰ ਡਾਕਟਰ ਲਿਜ਼ ਐਲਨ ਜੋ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ 'ਚ ਡੈਮੋਗ੍ਰਾਫਰ ਨੇ, ਉਹਨਾਂ ਨੇ SBS ਪੰਜਾਬੀ ਨੂੰ ਦੱਸਿਆ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹਰ ਸਾਲ ਪ੍ਰਵਾਸੀਆਂ ਦੇ ਮੋਢਿਆਂ 'ਤੇ ਸਵਾਰ ਹੋ ਕੇ ਆਸਟ੍ਰੇਲੀਆ ਨੇ ਤਰੱਕੀ ਕੀਤੀ ਹੈ। ਪਰ ਹੁਣ ਕੋਵਿਡ-19 ਦੇ ਚੱਲਦਿਆਂ ਸਰਕਾਰ ਚਾਹ ਕੇ ਵੀ ਲੋਕਾਂ ਨੂੰ ਸਕਿੱਲਡ ਕਾਮਿਆਂ ਨੂੰ ਆਸਟ੍ਰੇਲੀਆ ਨਹੀਂ ਲਿਆ ਪਾ ਰਹੀ। ਉਹਨਾਂ ਕਿਹਾ ਕਿ ਨੈੱਟ ਮਾਈਗ੍ਰੇਸ਼ਨ ਉੱਪਰ ਜਾਣ 'ਚ ਅਜੇ ਕੁਝ ਸਮਾਂ ਲੱਗ ਸਕਦਾ, ਜਿਹਦੇ ਚੱਲਦਿਆਂ ਆਸਟ੍ਰੇਲੀਆ ਦਾ ਅਰਥਚਾਰਾ ਕੈਨੇਡਾ ਅਤੇ US ਦੇ ਮੁਕਾਬਲੇ ਹੌਲੀ ਹੌਲੀ ਹੀ ਪਟੜੀ 'ਤੇ ਚੜੂ। ਅਤੇ ਕੁਝ ਇਸ ਕਿਸਮ ਦੀ ਭਾਵਨਾ ਸਾਡੇ ਨਾਲ ਸਾਂਝੀ ਕੀਤੀ ਹੈ ਡੀਕਨ ਯੂਨੀਵਰਸਿਟੀ 'ਚ ਫਾਈਨੈਂਸ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਹਰਮਿੰਦਰ ਸਿੰਘ ਨੇ। ਜੀ ਪ੍ਰੋਫੈਸਰ ਸਾਹਿਬ, ਕੀ ਦੱਸਣਾ ਚਾਹੁੰਦੇ ਹੋ ਇਸ ਸਮੁੱਚੇ ਘਟਨਾਕ੍ਰਮ ਦੇ ਮੱਦੇਨਜ਼ਰ ਬਜਟ 'ਚ ਜਿਹੜੇ ਅੱਜ ਐਲਾਨ ਕੀਤੇ ਗਏ ਨੇ, ਖਾਸ ਤੌਰ 'ਤੇ ਜੇ ਆਪਾਂ ਅੰਤਰਰਾਸ਼ਟਰੀ ਯਾਤਰਾ ਦੀ ਗੱਲ ਕਰਨੀ ਹੋਵੇ ਜਾਂ ਸਕਿੱਲਡ ਮਾਈਗ੍ਰੇਸ਼ਨ ਦੀ ਗੱਲ ਕਰਨੀ ਹੋਵੇ ਜਿਹਦਾ ਸਿੱਧਾ ਜਾਂ ਅਸਿੱਧਾ ਸੰਬੰਧ ਇੱਥੇ ਕਈ ਵਾਰ ਕਾਮਿਆਂ ਦੀ ਘਾਟ ਨਾਲ ਜੋੜ ਕੇ ਵੀ ਵੇਖਿਆ ਜਾਂਦਾ?
ਹਾਂਜੀ, ਕਾਮਿਆਂ ਦੀ ਘਾਟ ਦਾ ਤਾਂ ਇਹ ਗਵਰਨਮੈਂਟ ਨੂੰ ਅੰਦਾਜ਼ਾ ਪੂਰਾ ਹੈਗਾ ਜੀ, ਪਰ ਇਹ ਸਾਰਾ ਡਿਪੈਂਡ ਕਰਦਾ ਹੈਗਾ ਬਾਰਡਰ ਕਦੋਂ ਖੁੱਲਣਗੇ। ਇਹ ਪਾਸ ਜਿਹੜਾ ਗਵਰਨਮੈਂਟ ਨੂੰ ਆਪ ਵੀ ਹਾਲੇ ਕਲੀਅਰ ਨਹੀਂ ਹੈਗਾ, ਜਿਸ ਤਰ੍ਹਾਂ ਅੱਜ ਦੀ ਸਪੀਚ ਵੀ ਕਿਹਾ ਬਈ ਪੈਂਡੈਮਿਕ ਦੇ ਵਿੱਚ ਕੋਈ ਵੀ ਚੀਜ਼ ਅਜ਼ੂਮ ਕਰਨੀ ਜਿਹੜੀ ਆ ਇੰਨੀ ਸੌਖੀ ਨਹੀਂ ਹੁੰਦੀ, ਤੇ ਇਹ ਡਿਪੈਂਡ ਕਰਦਾ ਜੀ, ਹੌਲੀ ਹੌਲੀ ਇਹ ਬਾਰਡਰ ਖੋਲਣਗੇ ਤੇ ਇਹ ਹਾਲੇ ਪ੍ਰੋਸੈਸ ਜਿਹੜਾ ਮੇਰੇ ਹਿਸਾਬ ਨੂੰ ਥੋੜਾ ਸਲੋ ਚੱਲੇਗਾ ਜੀ।
ਜੀ, ਅਤੇ ਕੁਆਰੰਟੀਨ ਪ੍ਰੋਗਰਾਮ ਨੂੰ ਵੀ ਇੱਥੇ ਕਿਵੇਂ ਵੇਖਦੇ ਹੋ, ਕਿਉਂਕਿ ਸਰਕਾਰ ਨੇ ਉਸ ਸੰਬੰਧੀ ਕੋਈ ਐਲਾਨ ਨਹੀਂ ਕੀਤਾ ਕਿ ਉਹ ਕੋਈ ਖਾਸ ਪੈਸੇ ਰਾਖਵੇਂ ਰੱਖ ਰਹੇ ਆ? ਮੇਰਾ ਖਿਆਲ ਉਹਨਾਂ ਨੇ ਸੂਬਾ ਸਰਕਾਰਾਂ 'ਤੇ ਛੱਡਿਆ ਹੋਇਆ ਸਾਰਾ ਕੁਛ।
ਹਾਂਜੀ, ਸੂਬਾ ਸਰਕਾਰਾਂ 'ਤੇ ਹੈਗਾ। ਅੱਜ ਵੀ ਜਿਹੜਾ ਕੇਸ ਮੈਲਬਰਨ 'ਚ ਹੋਇਆ ਉਹਦੇ ਲਈ ਕਹਿ ਰਹੇ ਨੇ ਜੀ, ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਉਹਨੇ ਕੁਆਰੰਟਾਈਨ ਕੀਤਾ ਸੀਗਾ ਅਤੇ ਉੱਥੇ ਹੋਟਲ ਕੁਆਰੰਟਾਈਨ ਦੀ ਕਮੀ ਉੱਥੇ ਵੀ ਕੋਈ ਹੈਗੀ ਆ, ਵਿਕਟੋਰੀਆ 'ਚ ਵੀ ਕਮੀ ਰਹੀ ਹੈ ਅਤੇ ਇਹ ਮਸਲਾ ਵੀ ਹਾਲ ਤਾਈਂ ਸਰਕਾਰ ਨੇ ਕਲੀਅਰ ਨਹੀਂ ਕੀਤਾ ਅਤੇ ਨਾ ਹੀ ਅੱਜ ਦੇ ਬਜਟ 'ਚ ਇਹੋ ਜਿਹਾ ਕੋਈ ਐਲਾਨ ਸੀਗਾ।
ਬਹੁਤ ਬਹੁਤ ਧੰਨਵਾਦ,
ਮਿਹਰਬਾਨੀ ਜੀ।
ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ SBS.com.au/Punjabi ਉੱਤੇ।